अपने तेज नौवां दे नाल हरनाक्ष नूं चीर के रख दिता। एदा मतलब के जालम नूं चीरन लई भावे तलवार चुकनी पए, भावे बंदूक चुकनी पए, ते भावे रब नूं भी नौ वरतने पए, क्योंकि जालम शस्त्र तो बिना कदी काबू आ ही नहीं सकता। गुरु नानक साहब जी ने इस नब्ज नूं पकड़िया। असी आउणा होले महल्ले ते वे मेरे गुरु नानक साहब जी दे वेले भी ए त्योहार मनाया जांदा सी। गुरु अर्जुन साहब ने बाणी दर्ज कीती उस वेले भी मनाया जांदा है। मेरे हजूर देखदे ने असल विच होली सी बदी उत्ते सच दी जित। इउं कह लो के एक दुष्ट उत्ते सच कमाण वाले दी जित, पर समय दे लोकां ने प्रहलाद दे लफ्ज़ां नूं गया ना, केवल एक दूजे ते पहला रंग सटे। रंग सटन तो बाद ए लठ नाल लठ मार होली खेडन लग पए। फाग खेडदियां खेडदियां एक दूजे ते चिक्कड़ ते गोया कोल के पान लगे। मेरे गुरु साहब ने कहा जेड़े एक दूजे ते गोया कोल के सट दे पए ने, कल दुश्मन आ गया, इन्हां ने खून दी होली किते खेडनी है। जेड़े केवल पानी सटन तक सीमित ने, सतगुरु ने ए साडे जीवन दा हर अंग ओनू नवा जीवन प्रदान कीता। आओ बाबे नानक तो शुरू करिए कि गुरु नानक साहब शस्त्र दे खामी नहीं। साडे कई सज्जन अज कहिंदे ने असी जी बाबे नानक दे सिख हां, क्यों? क्योंकि दाड़ा रखिए ते गुरु गोबिंद सिंह जी दे सिख बन जाईदा, शस्त्र पाए ते गुरु गोबिंद सिंह जी दे सिख बनीदा। शायद आप नूं पता नहीं कि बाबे मरदाने नूं गुरु नानक साहब ने तीन गल्लां कहियां सन। मरदानिया पहली गल, पैर रात रहिंदियां सतनाम जपी। दूजी गल के तेरे घर कोई भी आए ओनू भुखिया ना जान दई। ते तीजी गल मेरे चेते रखी के अपने शरीर दे किसे भी खीसे तो केस ना कटे। भाई मनी सिंगुणा ने ए अपनी जन्म साखी विच शब्द लिखे ने। भाई मनी सिंगुणा दी जेड़ी जन्म साखी है, तीन गल्लां मेरे कृपालू जी गुरु नानक साहब ने कहियां, ते दो बचन मैं उन्हां दे सांझे करके अगा बाबर वाली वाले पास्यों निकल के खोले तक पहुंचना है। हजूर ने कहा मूर्ख तो बचन दे दो तरीके ने। पहला तरीका है कि जिथे मूर्खां दा टोला होवे उथे अपने आप नूं बचा के चुप करके चले जाओ। गुरु ग्रंथ साहब ने एक तो कही है, हजूर कहिंदे ने मूर्ख है नाल ना लुचिया। जे मूर्ख चढ़ के आउंदा है ते बाबा नानक जी फिर चुप कर जाइए, फिर असीं खामोश हो जाइए। हजूर ने कहा नहीं, जे मूर्ख दी जबान तेरे चुप करके ओदी जबान चुप नहीं हुंदी, फिर हाथ दी वरतो करी, एहो जिहा मुंह ते हड़बुच मार ओदी जबान ही बाहर कढ के रख दे। बाबे ने शस्त्र दी गल कीती है। कदी गुरु ग्रंथ साहिब विच ए तुक पढ़ने आ, मूर्ख है नाल ना लुजिए। एक मांझ की वार विच बचन हुंदा है, कह हां कंचन टुटे सार, अग्नि गंड पाए लोहार, गोरी सेती टुटे पुतार, पुत्ती गंड पवे संसार। एदे अर्थ असी यही करने आ ना कि जे पुत्र हो गया ते संसार नाल गंड पैनी, बिल्कुल गल गलत है। एदे अर्थ ए नहीं। गुरु ग्रंथ साहिब दे बचन ने कह हां कह दा भांडा, कंचन सोना, सार दा अखरी अर्थ लोया। कह हां कंचन टुटे सार, जे किते तीन धातां टुट जान इन्हां नूं जोड़िया जा सकदा टुटिया नूं। अग्नि गंड पाए लोहार, अग होवे ते इन्हां नूं गंढन वाला को लिहार, लोहार ठठियार होवे टुटे बर्तन ओ गंढेगा। ते अगली तो के गोरी, गोरी दा अखरी अर्थ चमड़ी दा रंग नहीं, गोरी दा अर्थ केवल शरीर है। गुरु ग्रंथ साहिब विच की ना सुने ही गोरिये आपण कन्नी सोए। गुरु ग्रंथ साहिब विच एक होर असी बचन पढ़ने आ, कहन लगे शैल लंघंदे पार गोरी मन धीरिया। हजूर ने गोरी दा अर्थ केवल शरीर कीता है। कहन लगे प्यारिया के देख गोरी सेती, एथे गोरी दा अर्थ करांगे इस्त्री, टुटे पतार, जिदन पति ते पत्नी दा आपसी तकरार होया, एक दूजे दे विरोध भी चले गए, ते पांच क साल दा न्याणा सी और रात रोंदा है, कदी उठ के जे मां कोले ते बापू नूं आवाज मारदा है, ते जे बापू कोल जांदा है ते सिसकियां लै के मां नूं पुकारदा है, ओदे खौकियां ने पति ते पत्नी नूं परत के फिर जोड़ दिता। गुरु ग्रंथ साहिब अर्थ ए ने ए नहीं
ਕਿ ਪੁੱਤਰ ਜੰਮ ਪਿਆ ਸੰਸਾਰ 'ਤੇ ਗੰਢ ਪੈਣੀ, ਤੁਸੀਂ ਜਿੰਨੇ ਬੈਠੇ ਹੋ ਆਪਣੇ ਪੜਦਾਦੇ ਤੋਂ ਅਗਾਂਹ 5 ਕੁ ਪੀੜ੍ਹੀਆਂ ਗਿਣ ਕੇ ਕੋਈ ਦੱਸੇਗਾ ਕਿੰਨੇ ਕੁ ਸਾਡੇ ਵੱਡੇ ਸਨ? ਆਹ 3 ਕੁ ਪੀੜ੍ਹੀਆਂ ਤੋਂ ਬਾਅਦ ਖੇਡ ਖਤਮ ਹੈ। ਹੁਣ ਇੱਥੇ ਜਿਹੜਾ ਸ਼ਬਦ ਹੈ ਗੋਰੀ ਸੇਤੀ ਟੁੱਟੈ ਪਤਾਰ, ਜਦੋਂ ਪਤੀ ਅਤੇ ਪਤਨੀ ਕਿਤੇ ਨਿਖੜ ਜਾਣ, ਤਕਰਾਰ ਹੋ ਜਾਏ, ਪੁੱਤਰ ਤਰਲਾ ਮਾਰ ਕੇ ਮਾਂ ਅਤੇ ਪਿਓ ਨੂੰ ਜੋੜਦਾ ਹੈ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਸੰਸਾਰ ਵਿੱਚ ਪੁੱਤਰ ਹੀ ਇੱਕ ਜ਼ਰੀਆ ਹੈ ਜਿਹੜਾ ਮਾਂ ਬਾਪ ਨੂੰ ਜੋੜੇਗਾ। ਸੰਤਾਨ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਬਾਬਾ ਜੀ ਨੇ ਪਹਿਲਾ ਬਚਨ ਕਿਹਾ ਕਿ ਮੂਰਖਾਂ ਨਾਲ ਨਾ ਲੁੱਝੀਐ, ਅਤੇ ਦੂਜਾ ਸ਼ਬਦ ਕਿਹਾ ਜੇ ਮੂਰਖ ਚੁੱਪ ਨਹੀਂ ਕਰਦਾ, ਮੂਰਖ ਗੰਢ ਪਵੇ ਮੂੰਹ ਮਾਰ। ਮੂਰਖ ਦੇ ਮੂੰਹ 'ਤੇ ਇੱਕ ਛੱਡੀ ਜਾਏ, ਕਹਿਣ ਲੱਗੇ ਸੱਚ ਜਾਣੀ ਉਹਦੀ ਜ਼ਬਾਨ ਚੁੱਪ ਕਰ ਜਾਏਗੀ। ਇਹਦਾ ਮਤਲਬ ਸ਼ਸਤਰ ਦੀ ਬਲ ਦੀ ਗੱਲ ਬਾਬੇ ਨਾਨਕ ਨੇ ਕੀਤੀ। ਹੁਣ ਤੱਕੋ, ਆਓ ਕਦੀ ਐਮਨਾਬਾਦ ਦੀ ਧਰਤੀ ਏ। ਇੱਕ ਪਾਸੇ ਪੀਰ ਇਕੱਠੇ ਕੀਤੇ, ਮੁਲਾਣੇ ਇਕੱਠੇ ਕੀਤੇ, ਪੀਰਾਂ ਨੇ ਮੁੱਲਿਆਂ ਨੇ ਇਹਨਾਂ ਐਮਨਾਬਾਦ ਦੇ ਪਠਾਣਾਂ ਨੂੰ ਸ਼ਬਦ ਕਹਿ ਕਿ ਅਸੀਂ ਇਹੋ ਜਿਹੇ ਮੰਤਰ ਮਾਰਾਂਗੇ ਕਿ ਬਾਬਰ ਦੇ ਮੁਗਲ ਸਿਪਾਹੀ ਸਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ। ਸਾਰੇ ਐਮਨਾਬਾਦ ਵਿੱਚ ਕੀਰਨੇ ਪੈਂਦੇ ਪਏ ਸਨ। ਇੱਕ ਬਾਬੇ ਨਾਨਕ ਦੀ ਰਬਾਬ ਸੀ ਜਿਹੜੀ ਰੱਬ ਦੀ ਰਜ਼ਾ ਵਿੱਚ ਰਹਿ ਕੇ ਲੋਕਾਂ ਨੂੰ ਪਹਿਲਾਂ ਵੀ ਸੁਚੇਤ ਕਰਦੀ ਸੀ ਅਤੇ ਕਤਲੇਆਮ ਤੋਂ ਬਾਅਦ ਵੀ ਸੁਚੇਤ ਵੀ ਕਰਦੀ ਸੀ। ਬਾਬਾ ਜੀ ਨੇ ਉੱਤੇ ਸ਼ਬਦ ਕਿਹਾ, ਕਹਿਣ ਲੱਗੇ ਐਮਨਾਬਾਦ ਦੇ ਲੋਕੋ, ਤੁਸੀਂ ਕਰੋੜਾਂ ਪੀਰ ਇਕੱਠੇ ਕੀਤੇ। ਕਰੋੜਾਂ ਦਾ ਮਤਲਬ ਬਹੁਤਾਤ ਹੈ ਪੀਰਾਂ ਦੀ। ਤੁਸੀਂ ਮੁਲਾਣੇ ਕਾਜ਼ੀ ਇਕੱਠਾ ਕੀਤੇ, ਪਰ ਦੇਖੋ ਮੁਗਲ ਆਏ, ਉਹਨਾਂ ਦੇ ਤੁਹਾਡੀਆਂ ਬੱਚੀਆਂ ਦੀ, ਤੁਹਾਡੇ ਬੱਚਿਆਂ ਦੀ, ਤੁਹਾਡੇ ਘਰ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ। ਕਹਿਣ ਲੱਗੇ ਤੁਸੀਂ ਮੰਤਰ ਪੜ੍ਹਦੇ ਰਹੇ, ਉਹ ਤੋਪਾਂ ਤਿਆਰ ਕਰਦਾ ਰਿਹਾ, ਉਹ ਭਲਿਓ ਕੇਵਲ ਮੰਤਰ ਜੰਤਰ ਦੀ ਥਾਂ ਕਿਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ, ਅਤੇ ਅੱਜ ਐਮਨਾਬਾਦ ਦੀਆਂ ਗਲੀਆਂ ਵਿੱਚ ਕਦੀ ਕੀਰਨੇ ਨਾ ਪੈਂਦੇ। ਬਾਬਾ ਜੀ ਨੇ ਸ਼ਸਤਰ ਦਾ ਜ਼ਿਕਰ ਕੀਤਾ, ਕਹਿਣ ਲੱਗੇ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਧਾ, ਕਿਨੇ ਨਾ ਪਰਚਾ ਲਾਇਆ। ਕਹਿਣ ਲੱਗੇ ਮੁਗਲ ਪਠਾਣਾ ਭਈ ਲੜਾਈ, ਰਣਮੈ ਤੇਗ ਵਗਾਈ। ਸ਼ਸਤਰ ਦਾ ਜ਼ਿਕਰ ਹੈ, ਰਣਮੈ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਖਿਸਤ ਹਸਤ ਚੜਾਈ, ਚਿੰਨ ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ। ਉਹਦੇ ਵਿੱਚ ਇੱਕ ਤੁਕ ਕਹੀਏ ਬਾਬਰ ਬਾਣੀ ਨਾਲ ਸੰਬੰਧਿਤ ਸ਼ਬਦ ਨੇ, ਕਹਿਣ ਲੱਗੇ ਅੱਗੋਂ ਦੇ ਜੈ ਚੇਤੀਐ ਤਾਂ ਕਾਇਤ ਮਿਲੇ, ਸਜ਼ਾਏ ਜੇ ਤਿਆਰੀ ਕਰਕੇ ਰੱਖੀ ਹੁੰਦੀ ਤੇ ਅੱਜ ਇਹ ਦੁਖਾਂਤ ਨਾ ਵਾਪਰਦਾ। ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸ਼ਸਤਰ ਦੀ ਬਲ ਦੀ ਗੱਲ ਕੀਤੀ, ਪਰ ਇੱਕ ਗੱਲ ਕਦੀ ਨਾ ਭੁੱਲਿਓ, ਰੱਬ ਦੇ ਭੈ ਵਿੱਚ ਰਹਿ ਕੇ, ਪਰਮਾਤਮਾ ਦੇ ਸਿਮਰਨ ਵਿੱਚ ਰਹਿ ਕੇ, ਉਹਦੀ ਯਾਦ ਵਿੱਚ ਰਹਿ ਕੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਆਪਣੇ ਅੰਦਰ ਦੀ ਸਿਮਰਨ ਦੀ ਤਾਕਤ ਨਾਲ, ਭਗਤੀ ਨਾਲ, ਸ਼ਕਤੀ ਕਰਕੇ ਖਾਕਮਾਂ ਨੂੰ ਵੰਗਾਰਿਆ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ। ਵਿਸ਼ਰਾਮ ਇੱਥੇ ਹੈ ਕਿ ਜਦੋਂ ਗੁਰੂ ਨਾਨਕ ਸ਼ੇਰ ਗਰਜਿਆ ਤੇ ਜਿੰਨੇ ਮਿਰਗਾਂ ਦੀ ਤਰ੍ਹਾਂ ਕਮਜ਼ੋਰ ਕਰਮ ਕਾਂਡੀ ਹਾਕਮ ਸਨ ਜਾਂ ਪੁਰੋਹਿਤ ਸਨ, ਸਭ ਗੁਰੂ ਨਾਨਕ ਦੀ ਗਰਜ ਦੇ ਸਾਹਮਣੇ ਦੌੜ ਗਏ। ਸੱਚ ਜਾਣਿਓ ਉਸ ਬਾਬੇ ਦੀ ਗਰਜ ਸੀ ਕਿ ਜਨੇਊ ਪਾਉਣ ਵਾਲੇ ਦਾ ਵੀ ਹੱਥ ਕੰਬਣ ਲੱਗਾ ਜਦੋਂ ਕਿਹਾ ਆਤਮਾ ਦਾ ਜਨੇਊ ਹੈ। ਮਸੀਤ ਵਿੱਚ ਖਲੋ ਕੇ ਨਮਾਜ਼ ਪੜ੍ਹਨ ਵਾਲੇ ਦਾ ਅੰਦਰ ਕੰਬ ਗਿਆ ਜਦੋਂ ਬਾਬੇ ਨੇ ਗੱਜ ਕੇ ਕਿਹਾ ਕਿ ਬੈਠਕਾਂ ਮਾਰਨ ਆਇਆ ਕਿ ਰੱਬ ਦੀ ਨਮਾਜ਼ ਅਦਾ ਕਰਨ ਆਇਆ ਹੈ। ਮਨ ਨੂੰ ਦੇਖ, ਹਰ ਦੁਆਰ ਦੇ ਪਾਂਡਿਆਂ ਦਾ ਅੰਦਰ ਕੰਬ ਗਿਆ ਜਦੋਂ ਲੈਂਦੇ ਨੂੰ ਪਾਣੀ ਬਾਬੇ ਨੇ ਦਿੱਤਾ। ਲੋਕ ਕਹਿੰਦੇ ਨੇ ਕਿ ਬਾਬੇ ਨੇ ਕੇਵਲ ਕਰਮ ਕਾਂਡ ਖੰਡਨ ਕੀਤਾ, ਚੜ੍ਹਦੇ ਨੂੰ ਪਾਣੀ ਨਹੀਂ ਦੇਈਦਾ। ਮੈਂ ਕਹਿੰਦਾ ਕੇਵਲ ਕਰਮ ਕਾਂਡ ਨਹੀਂ, ਲੋਕ ਚੜ੍ਹਦੇ ਨੂੰ ਪਾਣੀ ਦਿੰਦੇ ਨੇ, ਲੈਂਦੇ ਨੂੰ ਕੋਈ ਨਹੀਂ। ਜੇ ਦਿੰਦਾ ਬਾਬਾ ਨਾਨਕ ਹੀ ਲੈਂਦਿਆਂ ਨੂੰ ਪਾਣੀ ਦਿੰਦਾ। ਜਿਹੜਾ ਡਿੱਗਦਾ ਹੋਵੇ, ਜਿਹੜਾ ਲੈਂਦਾ ਹੋਵੇ, ਇਹਦਾ ਕੇਵਲ ਗੁਰੂ ਨਾਨਕ ਹੈ ਗਰਜੇ ਨੇ ਉਹ ਮਿਰਗ ਖਲੋ ਸਕੇ। ਜਗਨਨਾਥਪੁਰੀ ਸਾਰੇ ਪਾਂਡੇ ਪਿਆਰਤੀ ਉਤਾਰਦੇ ਨੇ, ਬਾਬਾ ਗਰਜਿਆ, ਉਹਦੀ ਗਰਜ ਨੇ ਬ੍ਰਹਿਮੰਡ ਦੀ ਆਰਤੀ, ਕਰਤਾਰ ਦੀ ਆਰਤੀ ਉਚਾਰਨ ਕੀਤੀ। ਗਿਆ ਦੀ ਧਰਤੀ ਤੇ ਪਿੰਡ ਭਰੇ ਜਾਂਦੇ ਨੇ, ਬਾਬਾ ਗਰਜਿਆ, ਉਹਦੀ ਗਰਜ ਦੇ ਸਾਹਮਣੇ ਪਿੱਤਰਾਂ ਦੇ ਦੀਵੇ ਬਾਲਣ ਵਾਲੇ ਵੀ ਚੁੱਗ ਗਏ। ਜੇ ਅਸੀਂ ਦੇਖਦੇ ਹਾਂ ਅਰਬ ਦੀ ਧਰਤੀ, ਮੱਕੇ ਦੀ ਧਰਤੀ ਤੇ ਬਾਬਾ ਜੀ ਗਏ, ਲੋਕਾਂ ਨੇ ਲੱਤਾਂ ਮਾਰੀਆਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜੀਵਨ ਮਾਰੀ ਲੱਤ, ਜੀਵਨ ਨੇ ਲੱਤ ਮਾਰੀ, ਤੇ ਜਦੋਂ ਬਾਬਾ ਗਰਜਿਆ ਕਿਹੜੇ ਪਾਸੇ ਰੱਬ ਨਹੀਂ, ਜਿੱਧਰ ਰੱਬ ਦਾ ਘਰ ਨਹੀਂ ਉੱਧਰ ਲੱਤਾਂ ਮੇਰੀਆਂ ਕਰ ਦੇ। ਸੱਚ ਜਾਣੋ ਬਾਬੇ ਦੀ ਗਰਜ ਸੁਣ ਕੇ ਇੰਨੇ ਕੁ ਤਰਹਿ ਗਏ, ਚਰਨ ਪਕੜ ਕੇ ਕਹਿਣ ਲੱਗੇ ਜੇ ਤੂੰ ਨਹੀਂ ਰਹਿਣਾ ਘੱਟੋ ਘੱਟ ਜਾਣ ਲੱਗੇ ਆਪਣੀ ਖੜਾਈ ਦੇ ਜਾ। ਦੇਖੋ ਬਾਣੀ ਹੈ ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਜਿਹਨੂੰ ਲੱਤਾਂ ਪਈਆਂ ਵੱਜਦੀਆਂ ਨੇ ਹੁਣ ਉਹਦੇ ਲੱਤਾਂ ਨਾਲ ਜੁੜੇ ਕੋਈ ਚਰਨਾਂ ਦੀ ਖੜਾਮ ਪਕੜ ਕੇ ਕਹਿੰਦੇ ਨੇ ਬਾਬਾ ਜੇ ਤੂੰ ਚੱਲਿਆ ਘੱਟੋ ਘੱਟ ਆਪਣੀ ਖੜਾਮ ਦੀ ਨਿਸ਼ਾਨੀ ਦੇ ਜਾ। ਮੇਰੇ ਕਿਰਪਾਲੂ ਦਾਤਾ ਜੀ ਨੇ ਭਗਤੀ ਦੀ ਗੱਲ ਰੱਜ ਕੇ ਕੀਤੀ, ਪਰ ਇਹ ਬਾਬੇ ਨਾਨਕ ਦੀ ਭਗਤੀ ਕੇਵਲ ਇਹ ਨਹੀਂ ਕਿ ਅੱਖਾਂ ਮੀਟ ਕੇ ਬੈਠ ਜਾਓ ਸਾਹਮਣੇ ਔਰਤ ਦੀ ਪੱਤ ਲੁੱਟੀ ਜਾਏ, ਇਹ ਕਹੀ ਜਾਏ ਅਹਿੰਸਾ ਪਰਮੋ ਧਰਮਾ, ਇਹ ਪੜੀ ਜਾਏ ਓਮ ਭੂਰ ਬੂਆ ਸਵਾ, ਨਹੀਂ ਕਹਿਣ ਲੱਗੇ ਜੇ ਸਾਹਮਣੇ ਪੱਤ ਲੁੱਟੀ ਜਾਂਦੀ ਏ ਤੇ ਖਲੋ ਕੇ ਕਹਿ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰਤ ਪਿੱਤ ਕੁੱਤਿਓ ਚਟ ਚਟ ਜਾਓ, ਰਤ ਪਿੱਤ ਕੁੱਤਿਓ ਚਟ ਜਾਓ, ਇਹ ਨਹੀਂ ਕਿ ਤੇਰੇ ਸਾਹਮਣੇ ਪਰਾਇਆ ਹੱਕ ਕੋਈ ਖਾਏ ਤੇ ਤੂੰ ਅੱਖਾਂ ਮੀਟ ਕੇ ਬਹਿ ਜਾਏ। ਬੋਲ ਕੇ ਕਹਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਦੇਖਿਆ ਲੋਕ ਐਬੀ ਹੋ ਗਏ ਨੇ, ਬਾਬੇ ਨੇ ਆਪਣੀ ਜ਼ਬਾਨ ਨੂੰ ਮੁੱਖ ਵਿੱਚ ਨਹੀਂ ਸ਼ਕਤੀ ਦੇ ਬੋਲ ਕੇ ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਾਇਦ ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਆਹਾਜ ਕਹਿਣ ਲੱਗੇ ਸ਼ਰਮ ਗਈ ਘਰ ਆਪਣੇ ਪੱਤ ਉੱਠ ਚੱਲੀ ਨਾ। ਹਜ਼ੂਰ ਨੇ ਸਿਮਰਨ ਵਿੱਚ ਆਪਣੇ ਸ਼ਬਦ ਦੇ ਬਾਣ ਨਾਲ ਲੋਕਾਂ ਨੂੰ ਵਿੰਨਿਆ। ਤਨ ਗੁਰੂ ਅਰਜੁਨ ਦੇਵ ਜੀ ਦਾ ਸਮਾਂ ਆਇਆ, ਗੱਲ ਚੱਲੀ ਹੋਲੀ ਦੇ ਰੰਗ ਦੀ, ਹੋਲੀ ਵਾਲਾ ਦਿਨ ਆ ਗਿਆ, ਲੋਕ ਇੱਕ ਦੂਜੇ 'ਤੇ ਰੰਗ ਸੱਟਣ ਲੱਗੇ। ਮੇਰੇ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਅੱਜ ਅਸੀਂ ਫਾਗ ਵੀ ਖੇਡਾਂਗੇ ਅਤੇ ਅੱਜ ਅਸੀਂ ਹੋਲੀ ਵੀ ਖੇਡਾਂਗੇ। ਹੇ ਸੱਚੇ ਪਾਤਸ਼ਾਹ ਕਿਹੜੀ ਫਾਗ ਖੇਡੋਗੇ? ਕਹਿਣ ਲੱਗੇ ਆਹ ਨਹੀਂ ਜਿਹੜੇ ਨਸ਼ੇ ਪੀ ਕੇ ਫਾਗ ਖੇਡਦੇ ਨੇ। ਕਹਿਣ ਲੱਗੇ ਆਜ ਹਮਾਰਾ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾ, ਰੱਬ ਦੇ ਪਿਆਰਿਆਂ ਨਾਲ ਖੇਲਾਂਗੇ, ਬੈਠ ਕੇ ਬੰਦਗੀ ਦੀ ਗੱਲ ਕਰਾਂਗੇ। ਕਹਿਣ ਲੱਗੇ ਸੇਵਾ ਕਰਾਂਗੇ ਸੰਤਾਂ ਦੀ, ਉਹਨਾਂ ਦੇ ਚਰਨ ਧੋਵਾਂਗਾ ਤਾਂ ਹੋਲੀ ਮਨਾਵਾਂਗਾ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਕਹਿੰਦੇ ਨੇ ਸੰਤਾਂ ਦੇ ਚਰਨਾਂ ਦੀ ਧੂੜ ਨੇ ਮੇਰੇ ਅੰਦਰ ਨੂੰ ਰੰਗ ਕੇ ਰੱਖ ਦਿੱਤਾ। ਪਿਆਰਿਓ ਇੱਥੇ ਬਾਹਰ ਦੇ ਰੰਗ ਦੀ ਹੋਲੀ ਨਹੀਂ, ਸੱਚ ਜਾਣੋ ਮੇਰੇ ਗੁਰੂ ਨੇ ਅੰਦਰ ਨੂੰ ਰੰਗਣ ਦੀ ਹੋਲੀ ਦਾ ਜ਼ਿਕਰ ਕੀਤਾ ਹੈ। ਜੇ ਬਾਹਰ ਦੇ ਰੰਗ ਦੀ ਅਸੀਂ ਗੱਲ ਕਰਨੇ ਹਾਂ, ਕਦੀ ਬਾਬੇ ਨਾਨਕ ਦਾ ਸ਼ਬਦ ਪੜ੍ਹੋ ਕਿ ਅੰਦਰ ਦਾ ਰੰਗ ਕਿਸੇ ਨੇ ਹੋਲੀ ਖੇਡੀ ਹੈ? ਕਹਿਣ ਲੱਗੇ ਪਿਆਰਿਆ ਬਾਹਰ ਰੰਗ ਪਾਨਾ ਫਿਰਨੇ, ਕਈ ਜਨਮਾਂ ਦਾ ਅੰਦਰ ਰੰਗਿਆ ਹੀ, ਇਸ ਲਾਲਚ ਦੇ ਚੋਲੇ ਨੂੰ ਲਾਹ, ਇਸ ਰੰਗ ਨੂੰ ਲਾਹ ਕੇ ਕਿਤੇ ਨਾਮ ਦਾ ਰੰਗ ਰੰਗ ਲੈ। ਹਜ਼ੂਰ ਨੇ ਬਚਨ ਕੀਤੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਰੱਬ ਲੰਘਾਏ, ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜੈ ਤੇਰਾ ਰੰਗ ਚੰਗਾ ਨਹੀਂ ਲੱਗਦਾ। ਮਹਾਰਾਜ ਕਿਹੜਾ ਰੰਗ? ਕਹਿਣ ਲੱਗੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਹੋਲੀ ਖੇਡਣੀ ਆ ਨਾ ਤੇ ਫਿਰ ਕਿਤੇ ਕਾਇਆ ਰੰਗਣ, ਰੰਗਣ ਦਾ ਅਰਥ ਇੱਥੇ ਰੰਗ ਨਹੀਂ, ਰੰਗਣ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿੱਚ ਰੰਗ ਘੋਲਿਆ ਜਾਂਦਾ ਹੈ। ਸਰੀਰ ਨੂੰ ਬਣਾ ਭਾਂਡਾ, ਮਨ ਦੇ ਕੱਪੜੇ ਨੂੰ ਨਾਮ ਦੇ ਰੰਗ ਵਿੱਚ ਰੰਗ ਲੈ ਤੇ ਜਿੱਦਣ ਤੇਰਾ ਅੰਦਰ ਰੰਗਿਆ ਗਿਆ, ਲੋਕ ਹੋਲੀ ਵਾਲੇ ਦਿਨ ਇੱਕ ਦੂਜੇ ਨੂੰ ਮਿਲਦੇ ਨੇ, ਤੂੰ ਅੰਦਰ ਨੂੰ ਰੰਗੀ, ਮੈਂ ਤੇਰੇ ਚਰਨਾਂ ਦੀ ਧੂੜ ਰੋਜ਼ ਮੱਥੇ 'ਤੇ ਲਾਂਗਾ। ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਹੋਲੀ ਕੀਨੀ ਸੰਤ ਸੇਵ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ, ਜੀ ਕਹੁ ਨਾਨਕ ਕੀ ਅਰਦਾਸ। ਕਹਿਣ ਲੱਗੇ ਜੇ ਰੰਗਣਾ ਹੀ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜਿਠ ਹੈ ਰੰਗ, ਗੁਰ ਤੁੱਠ ਹੈ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਜੇ ਰੰਗਣਾ ਚਾਹੁੰਦਾ ਹੈ ਆਪਣੇ ਅੰਦਰ ਨੂੰ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਹੋਲੀ ਖੇਡ ਹੋਲੀ ਔਰ ਹੋਲਾ ਮਹੱਲਾ। ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾਂ, ਆਤਮ ਜਿਣੈ ਸਗਲ ਵਸਤਾਂ ਕਹਿ ਜਾ ਕਾ ਸਤਿਗੁਰ ਪੂਰਾ। ਜੇ ਰੰਗਣਾ ਚਾਹੁੰਦਾ ਆਪਣੇ ਆਪ ਨੂੰ, ਕਿਤੇ ਪੁੱਛ ਭਾਗਾਂ ਵਾਲੀ ਸੁਹਾਗਣ ਗੁਰਮੁਖ ਤੋਂ ਭੈਣੇ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਇਆ, ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, तुम कर लालन तुम कर भाग तू सतवंती तू प्रधान तू प्रीतम भानी तू ही सुरग्ञान। अगो उत्तर मिलिया मेरी ये भैने सुन री सकी ए खमरी काल प्रभ आप शिंगार सवार नखार। कदी पुछ उस गुरमुख तो के भैने के लालन राविया कवन गति री सखी बतावो मुझे मती री। अगला शब्द है सुहब सुहब सुहबी अपने प्रीतम कह रंग रती अपने प्यारे दे रंग विच रतिए मैनू दस फाखा अंदर दा रंग किवें चढ़दा है। प्यारिया बाहर दे रंग नहीं तेरे गुरु ने अंदर दा रंग दिता। मैं एक खिन थोड़ा जिहा अगे निकल जा होली वाला दिन आया है आना परत के फिर गुरु अर्जुन साहब के जीवन ते है। होली वाला दिन आया आनंदपुर साहब की धरती ते अज खालसा इकट्ठा होया है चार चुफेरे लोग होली खेडन वाले भी आए। भाई नंद लाल कहिंदे ने अमृत वेले मेरे कलगी वाले प्रीतम बाहर निकले ने कहिंदे ने हजूर दे हाथ विच एक पिचकारी सी सच्चे पातशाह दे हाथ विच पिचकारी कह लगे उह ना केसरी रंग पिचकारी विच पढ़िया सी। महाराज गुरु साहब तो कहिंदे ने कि आ बाहर दे रंग नहीं कह लगे ओ पिचकारी केवल ओना नू दिसदी पई सी जिन्हां दे कपड़िया ते अज रंग पहना सी। हाथ विच पिचकारी पकड़ी खैं कृपालू दाता दे सामने आए ने जग्यासू। भाई नंद लाल कहिंदे ने उस कतार विच मैं भी खलोता सां मेरिया नज़रां नू समझ पै गई कि लोकां दे भाणे हथ खाली ने कलगी वाले ने भर के नाम की पिचकारी एहो जी मारी कि करोड़ां जन्मां दे जिहड़े सुके मन सन उहनां नू इहो जिहा केसरी रंग विच रंगिया जिहदे ते एक बूंद भी रंग दी पै गई वह मरदे दम तक ही नाम विच रंगिया रहा। कितें इहो जी होली वाले दिन आनंदपुर साहब जा आनंदगढ़ दे किले कोल खलो कितें खोलगढ़ दे किले कोल खलो बाहर दे मेले ना देख वेख उस भीड़ विच कितें कलगी वाला प्रीतम तैनूं दसे उहनूं तरला कर मिहनत कर बाजां वालिया अपने खत की पिचकारी विचों एक ही छिट्टा मार दे क्योंकि तेरे एक छिट्टे की पहचान ही मेरे लेखे मुका देवेगी। भाई साहब भाई नंद लाल जी दे बचन ने कह लगे जह पिचकारीए पुर जाफरानी जाफरानी रंग समझदे हो केसरी रंग कह लगे वाह मेरे प्रीतम मेरे कलगी वाले सच्चे पातशाह अज किहो जी केसरी रंग की पिचकारी पकड़ी आ जह पिचकारीए पुर जाफरानी के हर बेरंग रा खुश रंगो बू करद हर एक बेरंग बंदा जिदे ते रंग नहीं चढ़िया अज तेरी पिचकारी विचों निकली कोई बख्शिश केवल रंगेगी नहीं तेरे रंग दी सुगंधी ऐसी है जिन्हां नू तू रंग दिता मेरे चोजी प्रीतम उन्हां दा रंग मरन तो बाद भी कदी नहीं उतरदा। मैं अगे अर्ज करनी है जिहड़े रंगे सन उन्हां ने दूसरा शब्द वरत्या। देखो आम तौर ते असीं वरतने आ एक रंग ते दूजा सुक्का गुलाल सुक्का रंग कहन लगे पिचकारी भरी एक पिचकारी दी बूंद पई अंदर रंगिया गया कलगी वाले ने सच्चे खत दी मुठ बंद कीती सी दुनिया दे भाणे मुठ बंदे जदों पंज उंगलां खोलियां कहिंदे ने मेरे साहिब दी तली विचों गुलाल निकलिया सुक्का रंग इहो जिहा निकलिया मेरे प्रीतम दे एक मुट्ठी खुलन दी देर सी जमीन तो लैके आसमान तक सारी धरती उहने रंग विच ही रंग दित्ते। ए असल विच अंदर दा रंगिया होया भाई नंद लाल खैं कहन लगे गुलाल आफसानिए अज दस्ते मुबारक मेरे प्रीतम ने अपने खत्थां विच दस्ते मुबारक सोहने खत विच। कदी गुरु गोबिंद सिंह जी दे इश्क नूं जे कोई जानन वाला है ते केवल भाई साहिब भाई नंद लाल है उहनूं पुछ के देखो हैरानगी दी गल उहदे वर्गा विद्वान कोई नहीं सियाणा इन्ना है अज तीकरा भाई नंद लाल दी अंश है। कैलीफोर्निया मैं गया मैनूं उह सज्जन मिले डॉक्टर गंडा सिंह उहनां ने जिहड़ी भाई नंद लाल ग्रंथावली एडिट कीती है उहदे विच जिहड़ा कुर्सी नामा दित्ता मैं उस बच्चे नूं उस घर दे मैंबरां नूं मिल के आया जिहड़े भाई नंद लाल दी अंश विचों ने। एक गल उन्होंने कोल बैठ के मैनूं मिली जिहड़ी पुश्त दर पुश्त उन्हां दे घर विच चलदी पई है कहिंदे ने जिस दिन कलगी वाले त्रुठे सन भाई साहिब भाई नंद लाल जी ते इकल्ले नहीं सनाए इन्हां दे नाल एक दरोगा आया सी ग्यासुद्दीन आगरे तो जदों चले ने असी दिल्ली शब्द वरतने परिवार कहिंदा आगरे तो आए ਜਿੱਦਣ ਔਰੰਗਜ਼ੇਬ ਨੇ ਕਿਹਾ ਸੀ ਐਡਾ ਵੱਡਾ ਵਿਦਵਾਨ ਕੁਰਾਨ ਦੀ ਐਤ ਕਰਨ ਵਾਲਾ ਮੁਸਲਮਾਨ ਹੋ ਸਕਦਾ, ਹੋਰ ਕੋਈ ਨਹੀਂ ਚਾਹੀਦਾ ਉਹਨੂੰ ਮੁਸਲਮਾਨ ਬਣਾਇਆ ਜਾਏ। ਭਾਈ ਨੰਦ ਲਾਲ ਨੇ ਫਿਰ ਨਜ਼ਰ ਦੌੜਾਈ, ਕੋਈ ਹੈ ਥਾਂ ਜਿਹੜੀ ਔਰੰਗਜ਼ੇਬ ਦੇ ਆਕੀ ਨੂੰ, ਔਰੰਗਜ਼ੇਬ ਤੋਂ ਨਿਕਲ ਕੇ ਆਏ ਨੂੰ ਥਾਂ ਦੇ ਸਕੇ? ਉਹਨੂੰ ਘਰਵਾਲੀ ਦੇ ਬੋਲ ਚੇਤੇ ਆਏ, ਕਿਉਂਕਿ ਭਾਈ ਨੰਦ ਲਾਲ ਦੀ ਸੁਪਤਨੀ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ। ਸੁਖਮਨੀ ਸਾਹਿਬ ਦਾ ਪਾਠ ਘਰਵਾਲੀ ਨੇ ਭਾਈ ਨੰਦ ਲਾਲ ਜੀ ਨੂੰ ਚੇਤੇ ਕਰਾਇਆ ਸੀ, ਅਤੇ ਹੈਰਾਨਗੀ ਦੀ ਗੱਲ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਪਹਿਲਾਂ ਭਾਈ ਨੰਦ ਲਾਲ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਕਈ ਵਾਰੀ ਆ ਚੁੱਕੇ ਸਨ। ਖਿਆਲ ਆਇਆ ਕਿ ਜੇ ਕੋਈ ਹੈ ਤਾਂ ਕੇਵਲ ਚੋਜੀ ਪ੍ਰੀਤਮ ਕਲਗੀ ਵਾਲਾ ਬਚਾ ਸਕਦਾ ਹੈ। ਆਗਰੇ ਦੀ ਧਰਤੀ ਤੋਂ ਬੈਰਾਗ ਲੈ ਕੇ ਚੱਲੇ, ਹੱਥ ਵਿੱਚ ਕਲਮ ਲਈ, ਰਾਹ ਵਿੱਚ ਸ਼ੇਰ ਲਿਖੀ ਗਏ। ਜਦੋਂ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੇ ਸੱਚੇ ਪਾਤਸ਼ਾਹ ਜੀ ਨੇ ਕੋਈ ਧਿਆਨ ਨਹੀਂ ਦਿੱਤਾ, ਮੱਥਾ ਟੇਕ ਕੇ ਬੈਠੇ ਰਹੇ ਬਾਹਰ। ਫਿਰ ਜਿਤਨੇ ਦਿਨ ਹਜ਼ੂਰ ਦੇ ਚਰਨਾਂ ਵਿੱਚ ਰਹੇ ਦਾਤਾਰ ਨੇ ਧਿਆਨ ਨਾ ਦੇਣਾ, ਬੈਰਾਗ ਵਿੱਚ ਆ ਕੇ ਰੋ ਪੈਣਾ। ਰਾਤ ਨੂੰ ਦੀਵਾ ਬਾਲ ਕੇ ਕਾਗਜ਼ ਦੀ ਖਿੱਕ ਉੱਤੇ ਪ੍ਰੀਤਮ ਦੇ ਸ਼ੇਰ ਲਿਖਣੇ ਸ਼ੁਰੂ ਕੀਤੇ। ਅੱਜ ਉਹ ਲਿਖਦੇ ਸਨ, ਉਹਨਾਂ ਦੇ ਬੱਚੇ ਦੱਸਦੇ ਨੇ, ਉਹਨਾਂ ਦੀ ਅੰਸ਼ ਵਿੱਚੋਂ ਇੱਕ ਹੋਏ ਨੇ ਭਾਈ ਮੇਘਰਾਜ। ਜੇ ਸਹੀ ਕਿਸੇ ਨੇ ਭਾਈ ਨੰਦ ਲਾਲ ਦੀਆਂ ਗਜ਼ਲਾਂ ਪੜ੍ਹਨੀਆਂ ਹੋਣ ਤਾਂ ਭਾਈ ਮੇਘਰਾਜ ਨੂੰ ਪੜ੍ਹਿਓ। ਉਹਦੇ ਵਿੱਚ ਭਾਈ ਮੇਘਰਾਜ ਦਿਸਦੇ ਨੇ। ਗਿਆਸੂਦੀਨ ਦਰੋਗਾ ਵੀ ਵਾਪਸ ਚਲਾ ਗਿਆ। ਜਦੋਂ ਉਹਨੇ ਕਿਹਾ ਦੀਵਾਨ ਸਾਹਿਬ ਆਪ ਵਾਪਸ ਨਹੀਂ ਜਾਓਗੇ? ਨੰਦ ਲਾਲ ਕਹਿੰਦੇ ਨਹੀਂ, ਹੁਣ ਆ ਗਿਆ ਵਾਂ, ਹੁਣ ਆ ਕੇ ਵਾਪਸ ਨਹੀਂ ਜਾਣਾ। ਸਰੀਰ ਬਿਲਕੁਲ ਜੋ ਬਾਬਾ ਜੀ ਨੇ ਬੈਰਾਗ ਦੇ ਸ਼ਬਦ ਵਰਤੇ ਨੇ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ, ਬਿਲਕੁਲ ਕਮਜ਼ੋਰ ਹੋ ਗਏ। ਅੱਜ ਭਾਈ ਨੰਦ ਲਾਲ ਦੇ ਕੋਲ ਅੰਮ੍ਰਿਤ ਵੇਲੇ ਸੁਨਾਹ ਗਿਆ, ਚੋਬਦਾਰ ਗਿਆ। ਕਹਿਣ ਲੱਗੇ ਭਾਈ ਨੰਦ ਲਾਲ, ਆਵਾਜ਼ ਸੁਣੀ, ਸਿੱਖ ਨੂੰ ਦੇਖ ਕੇ ਉੱਠ ਕੇ ਖੜੇ ਹੋਏ। ਕਹਿਣ ਲੱਗੇ ਚੋਜੀ ਪ੍ਰੀਤਮ ਕਲਗੀ ਵਾਲੇ ਨੇ ਤੁਹਾਨੂੰ ਬੁਲਾਇਆ ਹੈ। ਕਹਿੰਦੇ ਨੇ ਉਸ ਵੇਲੇ ਰੋ ਪਏ, ਖੇ ਸੱਚੇ ਪਾਤਸ਼ਾਹ ਤੂੰ ਕਿੰਨਾ ਕਿਰਪਾਲੂ ਹੈ, ਮੇਰੇ ਵਰਗੇ ਨੂੰ ਆਪਣੇ ਦਰ 'ਤੇ ਬੁਲਾਇਆ ਹੀ। ਜਦੋਂ ਗਏ ਹਜ਼ੂਰ ਦੇ ਸਾਹਮਣੇ ਉਹ ਆਪਣੀ ਪੋਥੀ ਰੱਖੀ, ਨਾਮ ਸੀ ਬੰਦਗੀ ਨਾਮਾ। ਦਾਤਾਰ ਨੇ ਪੜ੍ਹੇ ਸ਼ੇਰ, ਕਹਿਣ ਲੱਗੇ ਲਿਆਓ ਕਲਮ, ਲਿਖ ਦਿੱਤਾ ਜ਼ਿੰਦਗੀ ਨਾਮਾ, ਜਿਹੜਾ ਤੇਰੀ ਰਚਨਾ ਪੜ੍ਹੇਗਾ ਉਹਨੂੰ ਅਸਲ ਵਿੱਚ ਸਿੱਖੀ ਦੀ ਜ਼ਿੰਦਗੀ ਜੀਣ ਦੀ ਜਾਚ ਮਿਲੇਗੀ। ਜ਼ਿੰਦਗੀ ਨਾਮਾ ਭਾਈ ਸਾਹਿਬ ਨੇ ਚੁੱਕੀ ਕਲਮ, ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਦੇਖ ਕੇ ਕਹਿਣ ਲੱਗੇ, ਲਾਲ ਸਗ ਏ ਗੁਲਾਮ ਗੁਰ ਗੋਬਿੰਦ ਸਿੰਘ। ਦੁਨੀਆਂ ਦੇ ਲੋਕੋ, ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਹੈ ਨੰਦ ਲਾਲ, ਆਪਣੀ ਲਿਖਤ ਵਿੱਚ ਹੈ। ਲਾਲ ਸਗ ਏ ਗੁਲਾਮ ਗੁਰ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ, ਮੈਂ ਤੇਰੀ ਬੰਦਗੀ ਦੇ ਨਾਲ ਦਾਗਿਆ ਗਿਆ ਹਾਂ, ਮੈਨੂੰ ਬਖਸ਼ ਲਈ, ਮੈਂ ਇਹਦੇ ਲਾਇਕ ਨਹੀਂ ਤੇਰੀ ਪੰਗਤ ਵਿੱਚ ਬੈਠ ਕੇ ਲੰਗਰ ਛਕਾਂ, ਮੇਰੇ ਕਰਮ ਚੰਗੇ ਨਹੀਂ। ਜਿੰਨਾ ਕੁੱਤਿਆਂ ਨੂੰ ਭੋਰੇ ਤੂੰ ਸੱਟਨੇ, ਮੈਨੂੰ ਇੱਕ ਟੁਕੜਾ ਸੱਟ ਜੀ, ਮੈਂ ਤੇਰੇ ਦਰ ਦਾ ਕੂਕਰ ਹਾਂ। ਲਾਲ ਸਗ ਇਹ ਗੁਲਾਮ ਗੁਰ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ, ਕਮੰਤਰੀਨ ਚੇ ਸਹਿਗਾਨ ਗੁਰ ਗੋਬਿੰਦ ਸਿੰਘ, ਮੈਂ ਤੇ ਤੇਰੇ ਦਰ ਦੇ ਕੁੱਤਿਆਂ ਤੋਂ ਵੀ ਨੀਵਾਂ ਹਾਂ। ਅੱਜ ਦੇਖੋ ਦੀ ਕਲਮ ਚੁੱਲੀਏ। ਕਹਿੰਦਾ ਮੇਰੇ ਪ੍ਰੀਤਮ ਨੇ ਅੱਜ ਮੁੱਠੀ ਖੋਲ੍ਹੀ। ਹੋਲੀ ਵਾਲਾ ਦਿਨ ਸੀ, ਸਾਰੇ ਸੇਵਾਦਾਰ ਇਕੱਠੇ ਹੋਏ ਨੇ, ਲਾਂਗਰੀ ਇਕੱਠੇ ਹੋਏ ਨੇ, ਕਿਉਂਕਿ ਅੱਜ ਪ੍ਰੀਤਮ ਨੇ ਗੁਲਾਲ ਸੱਟਣਾ ਹੈ। ਸ਼ਬਦ ਨੇ ਗੁਲਾਲ ਆਫ ਸ਼ਾਨੀਏ ਅਜ ਦਸਤੇ ਮੁਬਾਰਕ, ਜ਼ਮੀਨੋਂ ਆਸਮਾਰਾ ਸੁਰਖਰੂ ਕਰਦ। ਜਦੋਂ ਤੇਰੀ ਮੁੱਠੀ ਖੁੱਲ੍ਹੀ, ਤਲੀ ਵਿੱਚੋਂ ਗੁਲਾਲ ਨਿਕਲਿਆ, ਉਹਨੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਭ ਕੁਝ ਹੀ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ। ਮੇਰੇ ਗੁਰੂ ਨੇ ਅੰਦਰ ਦੇ ਰੰਗ ਵੀ ਚਾੜੇ, ਗੁਰੂ ਮੇਰੇ ਨੇ ਬਾਹਰ ਦੀ ਸਾਨੂੰ ਸ਼ਸਤਰ ਵਿੱਦਿਆ ਵੀ ਦਿੱਤੀ। ਗੁਰੂ ਅਰਜੁਨ ਦੇਵ ਜੀ ਦਾ ਸਮਾਂ, ਫਿਰ ਮੈਂ ਉੱਥੋਂ ਚੱਲ ਕੇ ਆਉਣਾ ਖੋਲੇ ਮਹੱਲੇ ਵੱਲ। ਇਹ ਵੇ ਗੁਰੂ ਕਰਦੀ ਖੋਲੀ, ਅੰਦਰ ਨੂੰ ਨਾਮ ਵਿੱਚ ਰੰਗਣਾ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ ਨੇ, ਸ਼ਹੀਦ ਹੋਣ ਲੱਗਿਆਂ ਹਜ਼ੂਰ ਦੇ ਸ਼ਬਦ ਇੱਕ ਉਰਦੂ ਦੇ ਅਦੀਬ ਨੇ ਕਹੇ ਨੇ, ਗੱਲ ਉਹਨੇ ਸ਼ਸਤਰ ਦੀ ਕੀਤੀ। ਕਹਿਣ ਲੱਗੇ ਅੱਜ ਤੱਤੀ ਤਵੀ 'ਤੇ ਬੈਠੇ ਹਾਂ, ਮੇਰੇ ਖਿਆਲ ਤੁਸੀਂ ਇਸ ਬਲ ਦੀ ਕੋਈ ਤੇਜ਼ ਅੱਗ ਨਾਲ ਬੰਦ ਕਰ ਸਕਦੇ ਹੋ, ਪਰ ਮੇਰਾ ਪੁੱਤਰ ਇਹੋ ਜੀ ਕਿਰਪਾਨ ਚੁੱਕੇਗਾ, ਉਸ ਕਿਰਪਾਨ ਦਾ ਬਦਲ ਤੁਹਾਡੇ ਕੋਲ ਹੋਰ ਕੋਈ ਨਹੀਂ ਹੋਵੇਗਾ। ਸ਼ਬਦ ਅਸੀਂ ਬੜੀ ਵਾਰੀ ਉਹ ਦੁਹਰਾਇਆ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਪਿਆਰਿਓ ਅਸਲ ਵਿੱਚ ਸ਼ਾਸਤਰ ਦੇ ਨਾਲ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਨੇ ਕਾਇਮ ਕਰ ਦਿੱਤਾ ਸੀ। ਪਿਤਾ ਦੀ ਸ਼ਹਾਦਤ ਹੋਈ, ਅੱਜ ਮੇਰੇ ਸਤਿਗੁਰੂ ਨੇ ਦੋ ਕਿਰਪਾਨਾਂ ਪਾਈਆਂ, ਇੱਕ ਮੀਰੀ ਦੀ ਪਾਈ ਅਤੇ ਦੂਸਰੀ ਪੀਰੀ ਦੀ ਪਾਈ। ਉੱਥੇ ਭਾਈ ਨੱਥਾ ਅਤੇ ਅਬਦੁੱਲਾ ਨੇ ਨਾਲ ਹੀ ਪੌੜੀ ਬਣਾ ਦਿੱਤੀ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਲ ਦੁਸ਼ਨਾ ਕਰੇ ਤਗੀਰ ਦੀ। ਹਜ਼ੂਰ ਨੇ ਇੱਕ ਬਨਾਵਟੀ ਲੜਾਈ ਸ਼ੁਰੂ ਕਰਾਈ, ਸਿੱਖਾਂ ਨੂੰ ਤਿਆਰ ਕੀਤਾ, ਹਾਲਾਂਕਿ ਕਲਗੀ ਵਾਲੇ ਦੀ ਨਜ਼ਰ ਵਿੱਚੋਂ ਇੱਥੇ ਰਹਿਣ ਵਾਲੇ ਉਦਾਸੀ ਸਾਧੂਆਂ ਦੇ ਡੰਡਿਆਂ ਵਿੱਚ ਵੀ ਸ਼ਕਤੀ ਆ ਚੁੱਕੀ ਸੀ। ਭੰਗਾਣੀ ਦਾ ਯੁੱਧ ਅਸੀਂ ਦੇਖਦੇ ਹਾਂ ਕਿ ਜਟਾ ਧਾਰ ਉਦਾਸੀ ਸਾਧੂ ਕਿਰਪਾਲ ਦਾਸ ਘੋੜੇ 'ਤੇ ਸਵਾਰ ਹੈ, ਹੱਥ ਵਿੱਚ ਕੁੱਤਕਾਂ ਪਕੜਿਆ ਹੈ, ਹਯਾਤ ਖਾਂ ਸਾਹਮਣੇ ਆਉਂਦਾ ਪਿਆ ਅਤੇ ਉਹਨੂੰ ਵੰਗਾਰ ਕੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਮਕ ਖਾ ਕੇ ਹਰਾਮ ਕਰਨ ਵਾਲੇ ਮੇਰੇ ਨਾਲ ਦੋ ਹੱਥ ਕਰ। ਉਹਨੇ ਹੱਸ ਕੇ ਕਿਹਾ, ਬਾਬਾ ਜੀ ਕੜਾ ਪ੍ਰਸ਼ਾਦ ਛਕਿਆ ਕਰੋ, ਤੁਸੀਂ ਕੀ ਲੈਣਾ ਜੰਗ ਵਿੱਚੋਂ। ਇੱਕੋ ਦਮ ਕਹਿੰਦੇ ਨੇ ਉਹ ਉਦਾਸੀ ਮਹਾਂਪੁਰਸ਼ ਦੋਨਾਂ ਹੱਥਾਂ ਨਾਲ ਕੁੱਤਕਾਂ ਪਕੜਿਆ ਖਿਆਤ ਖਾਂ ਦੇ ਸਿਰ ਵਿੱਚ ਜਦੋਂ ਮਾਰਿਆ ਅਤੇ ਕਲਗੀ ਵਾਲੇ ਦੇਖਦੇ ਪਏ ਸਨ, ਇੱਕ ਡੰਡਾ ਵੱਜਿਆ ਅਤੇ ਸਿਰ ਵਿੱਚੋਂ ਮਿੱਝ ਨਿਕਲੀ। ਹੱਸ ਕੇ ਕਹਿਣ ਲੱਗੇ, ਵੇਖੋ ਜਿਵੇਂ ਕ੍ਰਿਸ਼ਨ ਕਦੇ ਮਟਕੀ ਭਾਂਦਾ ਸੀ ਅਤੇ ਵਿੱਚੋਂ ਮੱਖਣ ਦੀਆਂ ਛਿੱਟਾਂ ਪੈਂਦੀਆਂ ਸਨ, ਅੱਜ ਸਾਡੇ ਉਦਾਸੀ ਦੇ ਡੰਡੇ ਨੇ ਇਸ ਖਿਆਤ ਖਾਂ ਦੇ ਸਿਰ ਵਿੱਚੋਂ ਮਿੱਝ ਬਾਹਰ ਕਰ ਦਿੱਤੀ ਹੈ। ਸਾਹਿਬ ਨੇ ਉੱਤੇ ਸ਼ਬਦ ਵਰਤੇ ਕਿਰਪਾਲ ਕੋਪੀਅੰਗ। ਮਹੰਤ ਕਿਰਪਾਲ ਚੰਦ ਗੁੱਸੇ ਵਿੱਚ ਆਏ, ਕਿਰਪਾਲ ਕੋਪੀਅੰਗ ਕੁੱਤਕੋ ਸੰਭਾਰੰਗ, ਹਤੀ ਖਾਨ ਹਿਆਟ ਕੇ ਸ਼ੀਸ ਜਾਰੰਗ, ਉਠੀ ਚਿਛ ਮੱਜੰਗ, ਕਹਿਣ ਲੱਗੇ ਕੱਢਾ ਮੇਜ ਜੋਰੰਗ, ਮਾਨੋ ਮਾਖਣੰਗ ਮਟਕੀ ਕਾਨ ਫੋਰੰਗ। ਜਿਵੇਂ ਕ੍ਰਿਸ਼ਨ ਨੇ ਮਟਕੀ ਫੋਰ ਦਿੱਤੀ, ਇੱਥੇ ਹਲਵਾਈ ਵੀ ਲੜੇ, ਇੱਥੇ ਮਾਹੀ ਵੀ ਲੜੇ, ਇੱਥੇ ਮਹੰਤ ਵੀ ਲੜੇ। ਅਨੰਦਪੁਰ ਸਾਹਿਬ ਦੀ ਧਰਤੀ ਆਈ, ਮੇਰੇ ਕਲਗੀ ਵਾਲੇ ਨੇ ਕਿਹਾ, ਨਹੀਂ ਇਸ ਵੱਧਦੀ ਕੋਈ ਜ਼ਾਲਮ ਦੀ ਤਾਕਤ ਨੂੰ ਜੇ ਕੋਈ ਰੋਕ ਸਕਦਾ ਹੈ ਤਾਂ ਕੇਵਲ ਸ਼ਸਤਰ। ਮੇਰੇ ਕਿਰਪਾਲੂ ਨੇ ਸ਼ਾਸਤਰ ਦੇ ਨਾਲ ਸਾਨੂੰ ਸ਼ਸਤਰ ਦਿੱਤੇ। ਇਹ ਕਦੀ ਨਾ ਭੁੱਲਿਓ, ਰੱਬ ਦੇ ਘਰ ਦਾ ਇੱਕ ਨੇਮ ਹੈ, ਜੇ ਚੰਦਨ ਕੀਮਤੀ ਹੈ ਉਹਨੇ ਸੱਪ ਨਾਲ ਬਣਾਇਆ ਹੈ। ਪਿਆਰਿਓ ਦੇਖੋ, ਜੇ ਮਣੀ ਕੀਮਤੀ ਹੈ ਪਰ ਰੱਖੀ ਉਹਨੇ ਸੱਪ ਦੇ ਸਿਰ ਵਿੱਚ ਹੈ, ਜੇ ਕਿਤੇ ਗੁਲਾਬ ਦਾ ਫੁੱਲ ਕੀਮਤੀ ਹੈ ਨਾਲ ਉਹਨੇ ਕੰਡਾ ਪੈਦਾ ਕੀਤਾ ਹੈ ਕਿ ਤੋੜਨ ਵਾਲਿਆ ਸਮਝ ਕੇ ਤੋੜੀ, ਇਸ ਖੇੜੇ ਵਾਲੇ ਦਾ ਕੰਡਾ ਰਾਖਾ ਹੈ। ਬਾਬੇ ਨਾਨਕ ਦੀ ਬਾਣੀ ਨੂੰ ਬਚਾਉਣ ਵਾਸਤੇ ਬਾਣੀ ਵਿੱਚ ਰੰਗਿਆ ਹੋਇਆ ਨੇ ਫਿਰ ਸ਼ਸਤਰਾਂ ਦਾ ਬਾਣਾ ਪਾਇਆ ਸੀ। ਖਾ ਖੱਡ ਬਿਹੰਡੰਗ ਖਲਦਲ ਖੰਡੰਗ ਆਤਰਣ ਮੰਡੰਗ, ਚੇਤੇ ਰੱਖੀ ਇਹ ਜੰਗ ਨੂੰ ਬਹੁਤ ਸੋਹਣਿਆ ਬਣਾਏਗੀ। ਪਾਨ ਪ੍ਰਬੰਗ, ਇਹਦੇ ਸਾਹਮਣੇ ਸੂਰਜ ਦੀਆਂ ਕਿਰਨਾਂ ਵੀ ਫਿੱਕੀਆਂ ਪੈ ਜਾਣਗੀਆਂ, ਉਹ ਵੀ ਮੱਧਮ ਪੈ ਜਾਣਗੀਆਂ। ਖਾ ਖੰਡ ਬਿਹੰਡੰਗ ਖਲਦਲ ਖੰਡੰਗ ਆਤਰਣ ਮੰਡੰਗ ਬਰਬੰਡੰਗ ਪੁਜਦੰਡ ਅਖੰਡੰਗ। ਸਭ ਤੋਂ ਹੱਥ ਵਿੱਚ ਰੱਖਣ ਵਾਲੀ ਜਿਹੜੀ ਖੜਕ ਹੈ ਇਹ ਮਾਨੋ ਸੋਟੇ ਦਾ ਕੰਮ ਪਈ ਕਰਦੀ, ਇਹਨੂੰ ਕਦਾ ਵਿਸ਼ਾ ਨਾ ਖਾਈ। ਕਹਿਣ ਲੱਗੇ ਪੁਜਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਗ। ਕਹਿੰਦੇ ਨੇ ਸ਼ਸਤਰ ਮੈਂ ਜ਼ੁਲਮ ਕਰਨ ਵਾਸਤੇ ਨਹੀਂ ਇਸ ਕਰਕੇ ਚੁੱਕੇ ਨੇ ਕਿ ਸੁੱਖ ਸੰਤਾਂ ਕਰਨੰਗ, ਰੱਬ ਦੇ ਪਿਆਰੇ ਸੰਤਾਂ ਨੂੰ ਸੁੱਖ ਦੇਣ ਲਈ ਸ਼ਸਤਰ ਚੁੱਕਣਾ ਜ਼ਰੂਰੀ ਹੈ। ਸੁੱਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲ ਵਿਖਾਰਨੰਗ ਅਸ ਸਰਨੰਗ, ਤੇ ਪਕੜ ਕੇ ਮਹੱਲੇ ਵਾਲੇ ਦਿਨ ਟੇਕ ਕੇ ਆ। ਕਹਿਣ ਲੱਗੇ ਜੈ ਜੈ ਜਾ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਗ, ਕੱਲੀ ਤੇਗ ਹੀ ਨਹੀਂ ਰੱਖ ਕੇ ਸ਼ਸਤਰ ਉੱਚੀ ਥਾਂ ਤੇ। ਕਹਿਣ ਲੱਗੇ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੇਰ, ਕਹਿਣ ਲੱਗੇ ਪਿਆਰਿਓ ਸੈਫ ਸਰੋਹੀ ਸੈਥੀ ਯੇ ਹਮਾਰੇ ਪੀਰ। ਮਹੱਲੇ ਵਾਲੇ ਦਿਨ ਖਲੋ ਕੇ ਸੈਨਾਪਤ ਇੱਕ ਸ਼ਬਦ ਲਿਖਦਾ ਹੈ, ਕਹਿਣ ਲੱਗੇ ਜਿਸ ਸਿੱਖ ਨੇ ਮੇਰੇ ਕੋਲ ਆਉਣਾ ਹੈ, ਕਹਿਣ ਲੱਗੇ ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਮੇਰੇ ਪਿਆਰੇ ਸਿੱਖੋ ਮੇਰੇ ਹੁਕਮ ਨੂੰ ਮੇਰੀ ਆਗਿਆ ਨੂੰ ਸੁਣਾ। ਬਿਨਾਂ ਕੇਸ਼ ਤੇਗ ਦੇਖੋ ਨਾ ਦੀਦਾਰੇ, ਕੇਸ਼ਾਂ ਤੋਂ ਬਿਨਾਂ ਤੇ ਤੇਗ ਤੋਂ ਸੱਖਣੇ ਹੋ ਕੇ ਮੇਰੇ ਕੋਲ ਨਾ ਆਇਓ। ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਕੇਸ਼ ਤੇਗ ਦੇਖੋ ਨਾ ਦੀਦਾਰੇ, ਬਿਨਾਂ ਸ਼ਸਤਰੰਗ ਕੇਸੰਗ ਨਰੰਗ ਭੇਡ ਜਾਨੋ। ਸ਼ਸਤਰਾਂ ਤੋਂ ਕੇਸਾਂ ਤੋਂ ਬਿਨਾਂ ਆਦਮੀ ਭੇਡ ਹੈ, ਜਿਹੜਾ ਮਰਜ਼ੀ ਕੰਨ ਪਕੜ ਕੇ ਨੂੰ ਪਕੜ ਕੇ ਲੈ ਜਾਏ, ਸ਼ਸਤਰ ਛੱਡ ਦਿਓਗੇ ਤੇ ਭੇਡ ਬਣੋਗੇ।
ਤੇ ਜੇ ਸ਼ਸਤਰ ਪਾਓਗੇ ਤੇ ਮੈਂ ਕੁਝ ਦਿਨਾਂ ਤੋਂ ਬਾਅਦ ਤੁਹਾਨੂੰ ਸਿੰਘ ਬਣਾ ਦੇਵਾਂਗਾ। ਚੇਤੇ ਰੱਖਿਓ ਮਹੱਲੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਇਆ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਬਿਨਾਂ ਸ਼ਸਤਰੰ ਕੇਸੰ ਨਰੰਗ ਪੇਟ ਜਾਨੂ ਗਏ ਕਾਨ ਤਾਂ ਕੋ ਕਿਤੋਲੇ ਸੁਧਾਨੂ, ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਕੇਸ ਤੇਗੰਗ ਦੇਹੋ ਨਾ ਦਿਦਾਰੇ। ਫਿਰ ਜਦੋਂ ਸ਼ਸਤਰ ਪਕੜਾਇਆ ਨਾਲ ਇੱਕ ਸ਼ਬਦ ਕਿਆ ਪਿਆਰਿਆ, ਦੇਖੀ ਕੱਲਾ ਤੇਰੇ ਕੋਲ ਸ਼ਸਤਰ ਨਾ ਰਹਿ ਜਾਏ, ਸ਼ਾਸਤਰ ਤੋਂ ਦੂਰ ਨਾ ਜਾਈ, ਬਾਣੀ ਤੋਂ ਦੂਰ ਨਾ ਜਾਈ, ਜਿਸ ਦਿਨ ਤੇਰੇ ਅੰਦਰੋਂ ਬਾਣੀ ਨਿਕਲ ਗਈ ਸੱਚ ਜਾਣੀ ਗਾਤਰੇ ਪਾਈ ਹੋਈ ਕਿਰਪਾਨ ਤਲਵਾਰ ਬਣ ਜਾਏਗੀ, ਤੇ ਜਿਸ ਦਿਨ ਤੇਰੇ ਅੰਦਰ ਬਾਣੀ ਰਹੀ ਫਿਰ ਕੇਵਲ ਇਹ ਕਿਰਪਾਨ ਹੀ ਰਹੇਗੀ। ਦੋ ਸ਼ਬਦ ਨੇ, ਇੱਕ ਤਲਵਾਰ, ਤਲ ਦਾ ਅਖਰੀ ਅਰਥ ਦਾ ਸਮਾਨ ਅੰਤਰ, ਤਲਵਾਰ ਦਾ ਅਰਥ ਜਿਹੜਾ ਟਿੱਕਿਆਂ ਹੋਇਆਂ ਦੇ ਟੁਕੜੇ ਕਰਦਾ, ਤੇ ਕਿਰਪਾਨ ਦਾ ਅਰਥ ਹੈ ਹੱਥ ਵਿੱਚ ਪਕੜੀ ਹੋਵੇ ਤੇ ਮਜ਼ਲੂਮਾਂ ਉੱਤੇ ਵੀ ਕਿਰਪਾ ਕਰਦੀ ਜਾਏ, ਕਿਰਪਾਨ ਕਿਰਪਾ ਕਰਨ ਵਾਲੀ। ਹਜ਼ੂਰ ਨੇ ਉਸ ਦਿਨ ਸਾਨੂੰ ਤੇਗ ਦੇ ਕੇ ਗੱਲ ਕਹੀ, ਤਨ ਜੀਓ ਤੇ ਕੋ ਜਗ ਮੈਂ, ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨ ਨਿਤ ਰਹੇ, ਜਸ ਨਾਵ ਚੜੈ ਭਵ ਸਾਗਰ ਤਾਰੈ, ਤੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਕਹਿਣ ਲੱਗੇ ਪਿਆਰਿਆ, ਗਿਆਨੈ ਕੀ ਬਡਨੀ ਮਨੋ ਹਾਥ ਲੈ, ਕਾਤੁਰ ਤਾਂ ਕੁਤਵਾਰ ਬੁਹਰ। ਸਾਹਿਬ ਨੇ ਜੇ ਆਪ ਸ਼ਸਤਰ ਚਲਾਏ ਤੇ ਸਮਾਂ ਆਇਆ, ਮੇਰੇ ਕਿਰਪਾਲੂ ਦਾਤਾ ਜੀ ਨੇ ਚਮਕੌਰ ਦੀ ਗੜੀ ਆਈ ਏ। ਸਿੱਖ ਕੇਵਲ ਸ਼ਸਤਰ ਚਲਾਉਣ ਵਾਲੇ ਇਹ ਨਹੀਂ ਸਨ ਕਿ ਗਾਤਰਾ ਪਾਇਆ, ਜੇ ਲੋੜ ਪਈ ਤੇ ਕਹਿ ਦਿੱਤਾ ਨਹੀਂ ਮੈਂ ਲਿਹਾਜ਼ ਹੀ ਕਰ ਗਿਆ। ਤੁਸੀਂ ਇੱਕ ਸੁਣਿਆ ਨਾ ਵਿਅੰਗ ਜਿਹਾ ਕਿ ਕਿਸੇ ਨੇ ਦੇ ਦਿੱਤਾ ਸੀ ਪਿਸਤੌਲ ਕਿਸੇ ਨੂੰ, ਲੰਗੋਟੀ ਉਹਨੇ ਲਾਂਗੜ ਬੰਨਿਆ, ਰਾਹ ਚ ਮਿਲ ਗਿਆ ਚੋਰ, ਉਹਨਾਂ ਕਿਹਾ ਸਭ ਕੁਛ ਲਾਹ ਦੇ ਜੋ ਕੋਈ ਤੇਰੇ ਕੋਲ ਹੈ, ਠੱਗ ਮਿਲੇ, ਉਹਨਾਂ ਉਹਦੀ ਪਗੜੀ ਲਵਾਈ, ਉਹਦੇ ਕਮੀਜ਼ ਲਵਾਇਆ। ਉਹ ਕਹਿਣ ਲੱਗੇ ਲਾਂਗੜ ਕਿਉਂ ਨਹੀਂ ਲਾਂਦਾ, ਇਹਦੇ ਵਿੱਚ ਕੀ ਬੰਨੀ, ਤੇ ਇੱਕੋਦਮ ਪਿਸਤੌਲ ਤਲੀ ਤੇ ਰੱਖ ਕੇ ਕਹਿੰਦਾ ਇਹ ਪਿਸਤੌਲ ਹੈ। ਉਹ ਡਰੇ, ਕਹਿਣ ਲੱਗੇ ਕਾਹਦੇ ਲਈ, ਕਹਿੰਦਾ ਔਖੇ ਵੇਲੇ ਕੰਮ ਆਏਗਾ, ਕਹਿੰਦੇ ਤੇਰੇ ਤੇ ਕੱਪੜੇ ਲਾ ਦਿੱਤੇ, ਇਦੋਂ ਵੱਡਾ ਔਖਾ ਵੇਲਾ ਕਿਹੜਾ ਆਉਣਾ ਹੈ। ਚੇਤੇ ਰੱਖਿਓ ਗੁਰੂ ਨੇ ਸ਼ਸਤਰ ਜੇ ਪਕੜਾਏ ਨੇ, ਇਸ ਨਹੀਂ ਕਿ ਔਖੇ ਵੇਲੇ ਕੰਮ ਆਏਗਾ। ਹਜ਼ੂਰ ਨੇ ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਹੈ ਜਿਹੜਾ ਕੱਲ੍ਹ ਵੀ ਸ਼ੇਰ ਪ੍ਰੇਮੀ ਸਾਹਿਬ ਨੇ ਕਿਹਾ ਸੀ, ਚੂੰਕਾਰ ਉਸ ਤੋਂ ਪਹਿਲਾਂ ਸ਼ੇਰ ਖੈਂ, ਬਾਲ ਲਾਚਾਰ ਗੀ ਦਰਮਿਆਂ ਆਮ ਦੰਦ। ਕਹਿੰਦੇ ਨੇ ਦੇਖ ਮੈਂ ਤੀਰ ਚਲਾਏ, ਤਲਵਾਰ ਕਿਰਪਾਨ ਚਲਾਈ, ਨੇਜ਼ੇ ਚਲਾਏ, ਬੰਦੂਕਾਂ ਚਲਾਈਆਂ, ਪਰ ਮੈਂ ਨਹੀਂ ਸਾਂ ਚਾਹੁੰਦਾ, ਮੈਨੂੰ ਮਜਬੂਰ ਕਰ ਦਿੱਤਾ, ਬਾਲ ਲਾਚਾਰ ਗੀ ਦਰਮਿਆਂ ਆਮ ਦੰਦ, ਬਾ ਤਦਬੀਰ ਏ ਤੀਰੋ ਕਮਾਂ ਆਮ ਦੰਦ। ਜਦੋਂ ਮੈਂ ਗੜੀ ਤੋਂ ਉਤਰਿਆ ਖਾਲੀ ਹੱਥ ਨਹੀਂ, ਪਰ ਮੈਂ ਤੀਰਾਂ ਦੇ ਪੱਥੀ ਭਰ ਕੇ ਆਪ ਵੀ ਉਤਰਿਆ ਤੇ ਪੁੱਤਰਾਂ ਨੂੰ ਵੀ ਉਤਾਰਿਆ, ਮੈਂ ਸ਼ਸਤਰ ਚਲਾਏ। ਹਜ਼ੂਰ ਨੇ ਉੱਥੇ ਸ਼ਸਤਰ ਚਲਾਏ ਨੇ ਪਿਆਰਿਓ, ਪਰਤ ਕੇ ਜਦੋਂ ਸਮਾਂ ਆ ਜਾਂਦਾ ਛੋਟੇ ਪੁੱਤਰ ਨੂੰ ਤੋਰਨ ਦਾ, ਉੱਥੇ ਸ਼ਸਤਰਾਂ ਦੀ ਗੱਲ ਕੀਤੀ ਹੈ, ਪੁੱਤਰ ਨੂੰ ਕੀ ਤੋਰਦਾ ਸੋਹਣੇ ਬਸਤਰ ਪਵਾ ਕੇ, ਕੋਈ ਪੁੱਤਰ ਨੂੰ ਤੋਰਦਾ ਦੁਨੀਆਂ ਦੇ ਸੋਹਣੇ ਤੋਂ ਸੋਹਣੇ ਅਤਰ ਫਲੇਲ ਲਾ ਕੇ। ਮੈਂ ਪਿਛਲੇ ਦਿਨ ਇੱਕ ਅਰਜ਼ ਥਾਂ ਥਾਂ ਤੇ ਕਰਦਾ ਆਇਆ, ਸ਼ਾਇਦ ਇਹ ਰਿਪੀਟ ਵਿੱਚ ਹੋ ਜਾਏ। ਸਾਡਾ ਬੱਚਾ ਜਨਮ ਲੈਂਦਾ ਅਜੇ ਪੰਗੂੜੇ ਵਿੱਚ, ਤੇ ਮਾਂ ਉਹਨੂੰ ਵਕੀਲ ਕਹਿਣ ਲੱਗ ਪੈਂਦੀ, ਕਈ ਵਾਰੀ ਘਰ ਦੇ ਉਹਨੂੰ ਟੀਚਰ ਕਹਿਣ, ਉਸਤਾਦ ਕਹਿਣ ਲੱਗ ਪੈਂਦੇ ਨੇ, ਕਈ ਵਾਰੀ ਉਹਨੂੰ ਥਾਣੇਦਾਰ ਕਹਿਣ ਲੱਗ ਪੈਂਦੇ ਨੇ, ਕਈ ਵਾਰੀ ਇੱਥੋਂ ਤੱਕ ਕੇ ਭਾਵੇਂ ਰੋਟੀ ਨਾ ਪੱਕਦੀ ਹੋਵੇ ਪ੍ਰਧਾਨ ਮੰਤਰੀ ਕਹਿਣ ਲੱਗ ਪੈਂਦੇ ਨੇ। ਹਰ ਆਦਮੀ ਆਪਣੇ ਪੰਗੂੜੇ ਵਿੱਚ ਬੈਠੇ ਹੋਏ ਬੱਚੇ ਦੇ ਭਵਿੱਖ ਦੇ ਸੁਪਨੇ ਲੈਂਦਾ ਹੈ, ਉਹਦਾ ਅੰਦਰ ਕਹਿ ਰਿਹਾ ਮੇਰਾ ਪੁੱਤਰ ਲਾਇਰ ਬਣੇਗਾ, ਇੰਜੀਨੀਅਰ ਬਣੇਗਾ, ਡਾਕਟਰ ਬਣੇਗਾ। ਪਰ ਜਦੋਂ ਸੱਚੇ ਪਿਤਾ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ ਤੇ ਇੱਕੋ ਗੱਲ ਕਹੀ ਸੀ, ਲਾਲ ਜੀ ਜਿਸ ਦਿਨ ਤੇਰਾ ਜਨਮ ਹੋਇਆ ਉਸ ਦਿਨ ਇੱਕ ਸੁਪਨਾ ਸੀ, ਅੱਜ ਇਹ ਹਕੀਕਤ ਬਣ ਲੱਗਾ ਹੈ। ਪਿਤਾ ਜੀ ਸੁਪਨਾ ਕੀ? ਕਹਿਣ ਲੱਗੇ ਪੁੱਤਰ ਜਿਸ ਦਿਨ ਤੇਰਾ ਜਨਮ ਹੋਇਆ ਉਦਨ ਆਸ ਕੀਤੀ ਸੀ ਕਿ ਤੇਰੇ ਸੀਨੇ ਵਿੱਚ ਤੀਰ ਬਰਸ਼ੀ ਨੇਜਾ ਵੱਜੇ, ਮੈਂ ਆਪਣੀਆਂ ਅੱਖਾਂ ਨਾਲ ਦੇਖਾਂ, ਅੱਜ ਹਕੀਕਤ ਬਣ ਲੱਗੀ ਏ, ਮੈਂ ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਵਾਂ, ਜਦੋਂ ਤੇਰਾ ਸੀਨਾ ਤੀਰ ਪਰੋ ਦੇਣ ਇੱਕ ਵਾਰੀ ਚਿਹਰਾ ਮੇਰੇ ਵੱਲ ਕਰ ਲਈ, ਮੈਂ ਅੱਖਾਂ ਨਾਲ ਤੈਨੂੰ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ ਵਾਂ। ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਗੁਰੂ, ਮਹੱਲੇ ਕੱਢਣ ਵਾਲਾ ਗੁਰੂ, ਉਹਨੇ ਪੁੱਤਰ ਨੂੰ ਸ਼ਸਤਰ ਸਜਾ ਕੇ ਕਿਹਾ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਸ਼ਸਤਰਾਂ ਨਾਲ ਸਜਾ ਕੇ ਤੋਰੇ ਹੈ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਦਾਦਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ तो रोना नहीं दलगीर समझना, जब तीर कलेजे में लगे शी नहीं करना, उफ मेरी जान मुंह से कभी नहीं उचरना। ते नाल शब्द खीर ते क्या ख्वाहिश है कि तुम्हें तेग चलाते हुए देखें, लाल जी हम आंख से तुम्हें बर्शी खाते हुए देखें। प्यारे उस गुरु ने बर्शियां केवल चलाइया नहीं, उन्हें अपने पुत्रां दे सीनियां विच बर्शियां मरवाइया भी ने। उस गुरु ने खोले महले कड़े, खालसे ने फिर खड़क पकड़ी, ते खड़क पकड़ के जिस दिन खालसे दा राज कायम होया, इन्हें फिर उथे जेड़े शब्द उकरे उतो शस्त्र दूर नहीं किते। कहन लगे देगो तेगो वह फतेह, नुसरत बेद रंग याफत अस नानक गुरु गोबिंद सिंह। हे गुरु गोबिंद सिंह तन गुरु नानक साहब जी, अज खालसे नु देग ते तेग दी फतेह मिली बिना देरी तो, इस करके तेरी कृपा दे नाल। आओ प्यारियो आपा भी किते अंदर नु नाम विच रंग लईए, दाता मेर करे शस्त्र विद्या दा अभ्यास असी सकीए। शस्त्र विद्या दा अभ्यास किन्ने सीखना है, सच्चा पातशाह मेर करे इस गल नु कहण विच कोई गुरेज नहीं। किन्ना नु शस्त्र सिखाने चाहने हां, असी चाहने हां शस्त्र पकड़ के दुश्मन नु केरन गए, पर सच जाणियो जिधर नौजवान तुरिया फिरदा है ये 25 साल तो बाद खुद डांग दा सहारा लेके घरों बाहर निकलिया करेगा। इहदा अपना शरीर ही नहीं रहिंदा पिया, अपना तन इहदा कंबदा पिया है। नहीं तू तां शस्त्र नाल जालम दे मुंह मोड़न वाला सै, अज तेरा अपने हाथ केवल नशे ने इन्ने कु कमा दिते कि तू जवानी विच ही बुढ़ा बन के डंडा पकड़ लई मजबूर हो गया। कदी पुछो शाह मुहम्मद तो, उन्हें सिखां दे शस्त्र दा जदों जिक्र कीता उन्हें खौका लैके गल कही सी। कहन लगा जंग खिंद पंजाब दा खून लगा, दोवें पातशाही फौजां भारियां सन। कहन लगे ते शब्द वरते सन, उहदे विच तेग दा जिक्र उन्हां कीता है। उहदे विच इक शेर है, आईयां पलटना बीड़ के तोपखाने, अगो सिंघां ने पासड़े तोड़ सुटे, मेवा सिंह मागे का खोए सिद्धे, हल्ले 3 फरंगी दे मोड़ सुटे, शाम सिंह सरदार अटारी वाले बन शस्त्री जोड़ विछोड़ सुटे। तुहाडी तेग नू देख के ओ मुसलमान कहिंदा सी शाह मुहम्मदा सिंघां ने गोरियां दे वांग निबुआं नौ लचोड़ सुटे। जेड़े उहनां नू निबुआं दी तरह निचोड़दे सन, अज उहनां नू शराब निबुआं दी तरह निचोड़ गया, अफीम निबुआं दी तरह निचोड़ गई, उहनां नू भुक्की ते जरदा निबुआं दी तरह निचोड़ गया। आओ उस कलगी वाले दे चरणां दी लईए टेक, अंदरों नाम दे रंग विच अपने आप नू रंगीए। कलगी वालिया किते अपने गुलाल दा एक कण सट देस देही वल सफल हो सके, किते पिचकारी विचो 2 बूंदा रंग दियां पा दे, मेहर कर एहो जिहा अंदर नू रंग दे सानू शस्त्र पाण दी जाच भी आ जाए, सानू शास्त्र कमाण दी जाच भी आ जाए। तन गुरु ग्रंथ साहिब कृपा करे, इनियां कु बेनतियां साध संगत जी प्रवान करिया जे। आप जी ने बड़ी एकाग्रता नाल सतगुरु जी दी बाणी गुरु इतिहास नू सरवण कीता है। आप सब दा बहुत बहुत धन्यवाद। वाहिगुरु जी का खालसा वाहिगुरु।